ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਦੁਨੀਆ ਭਰ ਵਿੱਚ ਭਾਰਤੀ ਭਾਈਚਾਰੇ ਦੇ ਲੋਕ ਨਰਾਤੇ ਮਨਾ ਰਹੇ ਨੇ। ਭਾਰਤ ਭਰ ਵਿੱਚ ਨਰਾਤਿਆਂ ਨੂੰ ਵੱਖ ਵੱਖ ਤਰੀਕਿਆਂ ਨਾਲ ਮਨਾਇਆ ਜਾਂਦਾ। ਜਿੱਥੇ ਗੁਜਰਾਤ ਦੇ ਲੋਕ ਇਸ ਨੂੰ ਡਾਂਡੀਆਂ ਖੇਡ ਕੇ ਮਨਾਉਂਦੇ ਨੇ, ਬੰਗਾਲ ਦੇ ਲੋਕ ਇਹਨਾਂ ਦਿਨਾਂ ਵਿੱਚ ਦੁਰਗਾ ਪੂਜਾ ਕਰਦੇ ਨੇ, ਪਰ ਸਾਡੇ ਪੰਜਾਬੀ ਘਰਾਂ ਵਿੱਚ ਅਕਸਰ ਇਹਨਾਂ ਦਿਨਾਂ ਵਿੱਚ ਵਰਤ ਰੱਖੇ ਜਾਂਦੇ ਨੇ। ਖਾਸ ਕਰਕੇ ਪੰਜਾਬ ਵਿੱਚ ਵਸਦੇ ਹਿੰਦੂ ਭਾਈਚਾਰੇ ਦੇ ਲੋਕਾਂ ਵਿੱਚ ਨਰਾਤਿਆਂ ਦੌਰਾਨ ਖਾਣ ਪੀਣ ਵਿੱਚ ਖਾਸ ਕਿਸਮ ਦੇ ਪਦਾਰਥ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਵਿੱਚ ਕੁੱਟੂ ਦਾ ਆਟਾ, ਸਾਬੂਦਾਨਾ ਅਤੇ ਸਿੰਘਾੜਿਆਂ ਦਾ ਆਟਾ ਵਰਤਿਆ ਜਾਂਦਾ। ਪਰ ਆਸਟ੍ਰੇਲੀਆ ਵਿੱਚ ਰਹਿੰਦਿਆਂ ਇਹ ਵਰਤ ਕਿਵੇਂ ਰੱਖੇ ਜਾ ਸਕਦੇ ਨੇ? ਆਸਟ੍ਰੇਲੀਆ ਵਿੱਚ ਕੁੱਟੂ ਦੇ ਆਟੇ ਨੂੰ ਕੀ ਕਹਿ ਕੇ ਬੁਲਾਉਂਦੇ ਅਤੇ ਸਾਬੂਦਾਨੇ ਦਾ ਅੰਗਰੇਜ਼ੀ ਨਾਮ ਕੀ ਹੈ? ਕੰਮ ਤੇ ਜਾਣ ਤੋਂ ਪਹਿਲਾਂ ਵਰਤ ਵਾਲਾ ਅਜਿਹਾ ਕੀ ਬਣਾਈਏ ਜੋ ਕਿ ਨਾ ਸਿਰਫ ਛੇਤੀ ਬਣ ਜਾਵੇ ਪਰ ਲੰਬੇ ਸਮੇਂ ਤੱਕ ਭੁੱਖ ਨੂੰ ਵੀ ਮਾਰੀ ਰੱਖੇ? ਇਹਨਾਂ ਸਾਰਿਆਂ ਸਵਾਲਾਂ ਦਾ ਜਵਾਬ ਲੈ ਕੇ ਸਾਡੇ ਨਾਲ ਜੁੜੇ ਨੇ ਡਾਇਟੀਸ਼ੀਅਨ ਗਗਨ ਸੰਧੂ ਜੀ। ਗਗਨ ਜੀ ਆਸਟ੍ਰੇਲੀਆ ਦੇ ਵਿਕਟੋਰੀਆ ਖੇਤਰ ਵਿੱਚ ਬਤੌਰ ਡਾਇਟੀਸ਼ੀਅਨ ਕੰਮ ਕਰਦੇ ਨੇ ਅਤੇ ਈਟ ਸਮਾਰਟਲੀ ਨਾਮ ਦੀ ਨਿਊਟ੍ਰੀਸ਼ਨ ਐਂਡ ਡਾਇਟੈਟਿਕ ਸਰਵਿਸਿਜ਼ ਦੇ ਸੰਸਥਾਪਕ ਵੀ ਨੇ। ਆਓ ਫਿਰ ਗੱਲ ਕਰਦੇ ਹਾਂ ਗਗਨ ਜੀ ਨਾਲ। ਹਾਂਜੀ ਗਗਨ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ SBS ਪੰਜਾਬੀ ਤੇ।
ਥੈਂਕ ਯੂ ਜੀ, ਥੈਂਕ ਯੂ ਸ਼ਾਇਨਾ ਜੀ ਇੱਥੇ ਇਨਵਾਈਟ ਕਰਨ ਲਈ ਮੈਨੂੰ ਤੇ ਸਾਰਿਆਂ ਨੂੰ। ਸਤਿ ਸ੍ਰੀ ਅਕਾਲ
ਗਗਨ ਜੀ। ਅੱਜ ਕੱਲ ਨਰਾਤਿਆਂ ਦਾ ਤਿਉਹਾਰ ਚੱਲ ਰਿਹਾ ਤੇ ਇਹਨਾਂ ਦਿਨਾਂ 'ਚ ਕੁਛ ਖਾਸ ਤਰ੍ਹਾਂ ਦੇ ਖਾਣੇ ਅਸੀਂ ਖਾਂਦੇ ਹਾਂ, ਜਿੱਦਾਂ ਸਾਬੂਦਾਨਾ ਹੋ ਗਿਆ ਜਾਂ ਕੁੱਟੂ ਦਾ ਆਟਾ ਹੋ ਗਿਆ, ਬੜੀ ਰਿਸਟ੍ਰਿਕਟਿਡ ਜੀ ਡਾਇਟ ਹੈ, ਤੇ ਆਸਟ੍ਰੇਲੀਆ 'ਚ ਰਹਿ ਕੇ ਇੱਦਾਂ ਦਾ ਖਾਣਾ ਕਿੱਥੋਂ ਮਿਲ ਸਕਦਾ ਤੇ ਕਿਹੜੇ ਨਾਮਾਂ ਨਾਲ ਇਹਨਾਂ ਖਾਣਿਆਂ ਨੂੰ ਜਾਣਿਆ ਜਾਂਦਾ ਹੈ, ਉਸ ਬਾਰੇ ਤੁਹਾਡੇ ਤੋਂ ਜਾਣਨਾ ਚਾਹਾਂਗੇ।
ਸੋ ਜਿਹੜਾ ਨਰਾਤਿਆਂ ਦਾ ਖਾਣਾ ਇਹ ਬਹੁਤ ਪੌਸ਼ਟਿਕ ਵੀ ਹੁੰਦਾ ਤੇ ਗੁੱਡ ਚੀਜ਼ ਇਹ ਹੈ ਕਿ ਆਪਣੇ ਆਸਟ੍ਰੇਲੀਆ ਦੇ ਵਿੱਚ ਈਜ਼ੀਲੀ ਮਿਲ ਜਾਂਦੀਆਂ, ਕਾਫੀ ਚੀਜ਼ਾਂ ਮਿਲ ਜਾਂਦੀਆਂ। ਕੁਛ ਚੀਜ਼ਾਂ ਫਰੋਜ਼ਨ ਫਾਰਮ 'ਚ ਮਿਲਦੀਆਂ ਬਟ ਕਾਫੀ ਚੀਜ਼ਾਂ ਫਰੈਸ਼ ਮਿਲ ਜਾਂਦੀਆਂ, ਖਾਸ ਤੌਰ ਤੇ ਜਿਹੜੇ ਆਪਣੇ ਮਿਲਟਸ ਹੁੰਦੇ ਆ, ਜਿਵੇਂ ਆਪਣਾ ਸਮਈ ਦੇ ਚਾਵਲ ਜਿਹਨੂੰ ਬਾਨਯਾਰਡ ਮਿਲਟ ਦੇ ਨਾਮ ਤੇ ਮਿਲਦਾ, ਕੁੱਟੂ ਦਾ ਆਟਾ ਵਰਤ ਵਿੱਚ ਯੂਜ਼ ਕਰਦੇ ਆ, ਬਕਵੀਟ ਫਲਾਰ ਦੇ ਨਾਮ ਤੇ ਮਿਲਦਾ, ਸਾਗੋ ਸਾਬੂਦਾਨਾ ਹੁੰਦਾ, ਐਮਰਿੰਥ ਹੈ ਰਾਜਗੀਰੇ ਦਾ ਆਟਾ ਉਹ ਯੂਜ਼ ਕਰਦੇ ਆ ਆਪਾਂ ਵਰਤ ਦੇ ਵਿੱਚ, ਤੇ ਸਿੰਘਾੜੇ ਦੇ ਆਟੇ ਨੂੰ ਵਾਟਰ ਚੈਸਟਨਟ ਫਲਾਰ ਕਹਿੰਦੇ ਆ। ਤੇ ਬਹੁਤ ਵਧੀਆ ਚੀਜ਼ਾਂ ਹੈਗੀਆਂ ਆਪਣੇ ਖਾਣੇ ਦੇ ਵਿੱਚ ਸ਼ਾਮਿਲ ਕਰਨ ਨੂੰ, ਕਿਉਂਕਿ ਇੱਕ ਮਿਲਟ ਦੇ ਕੈਟੇਗਰੀ ਦੇ ਵਿੱਚ ਆ ਜਾਂਦੇ ਆ। ਗਲੂਟਨ ਫਰੀ ਵੀ ਹੁੰਦੇ ਆ ਜਿਨ੍ਹਾਂ ਨੂੰ ਸੀਲੀਅਕ ਦੀ ਪ੍ਰੋਬਲਮ ਹੈਗੀ ਹੈ, ਸ਼ੂਗਰ ਲਈ ਵੀ ਚੰਗੇ ਹੈਗੇ ਆ। ਸੋ ਇਹਨਾਂ ਦੇ ਆਪਣੇ ਕਾਫੀ ਫਾਇਦੇ ਹੁੰਦੇ ਆ, ਜਿਵੇਂ ਐਮਰੰਥ ਜਾਂ ਜਿਹੜਾ ਆਪਾਂ ਰਾਜਗੀਰੇ ਦਾ ਆਟਾ ਕਹਿ ਦਿੰਦੇ ਆ, ਉਹ 'ਚ ਕਾਫੀ ਪ੍ਰੋਟੀਨ ਹੁੰਦਾ, ਮੈਗਨੀਸ਼ੀਅਮ, ਮੈਂਗਨੀਜ਼ ਹੁੰਦਾ, ਆਇਰਨ ਹੁੰਦਾ, ਇਹ ਸਾਰੀਆਂ ਚੀਜ਼ਾਂ ਆਪਾਂ ਨੂੰ ਮਸਲ ਮਾਸ ਵਧਾਉਣ 'ਚ, ਬ੍ਰੇਨ ਹੈਲਥ ਇੰਪਰੂਵ ਕਰਨ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਬਹੁਤ ਫਾਇਦੇਮੰਦ ਹੁੰਦੀਆਂ। ਤੇ ਆਪਾਂ ਨੂੰ ਲਿਮਿਟਿਡ ਵੀ ਨਹੀਂ ਕਹਿ ਸਕਦੇ ਕਿਉਂਕਿ ਕਾਫੀ ਚੀਜ਼ਾਂ ਨੇ ਜੇ ਆਪਾਂ ਰਾਈਟ ਤਰੀਕੇ ਨਾਲ ਪਲਾਨ ਕਰਦੇ ਹਾਂ ਤਾਂ ਇਹ 'ਚ ਬਹੁਤ ਚੀਜ਼ਾਂ ਹੈਗੀਆਂ ਜੇ ਆਪਾਂ ਸ਼ਾਮਿਲ ਕਰਕੇ ਇਹਨੂੰ ਹੈਲਦੀ ਬਣਾ ਸਕਦੇ ਹਾਂ। ਸਭ ਤੋਂ ਇੰਪੋਰਟੈਂਟ ਚੀਜ਼ ਹੈ ਤਿੰਨ ਚੀਜ਼ਾਂ ਦਾ ਧਿਆਨ ਰੱਖਣਾ, ਜਿਵੇਂ ਕਿ ਖੰਡ, ਘਿਓ ਤੇ ਨਮਕ। ਇਹ ਆਪਾਂ ਵੈਸੇ ਵੀ ਜਿਹੜਾ ਹੁੰਦਾ ਆਪਾਂ ਜ਼ਿਆਦਾ ਨਹੀਂ ਖਾਣੀਆਂ ਚਾਹੀਦੀਆਂ ਕਿਉਂਕਿ ਇਹ ਸ਼ੂਗਰ ਜਾਂ ਬਲੱਡ ਪ੍ਰੈਸ਼ਰ ਜਾਂ ਕੋਲੈਸਟਰੋਲ ਵਰਗੀਆਂ ਬਿਮਾਰੀਆਂ ਵਧਾਉਂਦੀਆਂ। ਤੇ ਉਸੇ ਤਰ੍ਹਾਂ ਨਵਰਾਤਰਿਆਂ ਦੇ ਵਿੱਚ ਵੀ ਆਪਾਂ ਇਹਨਾਂ ਚੀਜ਼ਾਂ ਦਾ ਹੀ ਤਿੰਨਾਂ ਦਾ ਮੇਨ ਧਿਆਨ ਰੱਖਣਾ ਤੇ ਕੋਸ਼ਿਸ਼ ਕਰਨੀ ਹੈ ਕਿ ਆਪਾਂ ਬੈਲੈਂਸ ਬਣਾ ਕੇ ਰੱਖੀਏ, ਯਾਨੀ ਕਿ ਪੰਜ ਜਿਹੜੇ ਆਪਣੇ ਫੂਡ ਗਰੁੱਪਸ ਹੁੰਦੇ ਆ ਸਾਰੇ ਫੂਡ ਗਰੁੱਪਸ ਸ਼ਾਮਿਲ ਕਰੀਏ। ਕਾਫੀ ਇਹਦੇ ਵਿੱਚ ਲੋਕ ਜਿਹੜੇ ਹੁੰਦੇ ਆ ਜ਼ਿਆਦਾਤਰ ਕਾਰਬਸ ਜ਼ਿਆਦਾ ਲੈਂਦੇ ਆ ਤੇ ਉਹਦੇ ਵਿੱਚ ਆਪਣੀ ਕਈ ਵਾਰ ਪ੍ਰੋਟੀਨ ਦੇ ਇਨਟੇਕ ਘੱਟ ਜਾਂਦੀ ਹੈ। ਸੋ ਬੈਲੈਂਸ ਬਣਾ ਕੇ ਰੱਖਣਾ ਸਭ ਤੋਂ ਜ਼ਰੂਰੀ ਹੈ। ਸਬਜ਼ੀਆਂ ਦਾ ਸੇਵਨ ਕਰਨਾ ਵੀ ਬਹੁਤ ਜ਼ਰੂਰੀ ਹੈ। ਸਬਜ਼ੀਆਂ ਦੇ ਵਿੱਚ ਜਿਵੇਂ ਇਹ ਵੀ ਸਾਰੀਆਂ ਆਪਣੇ ਇੱਥੇ ਬਹੁਤ ਈਜ਼ੀਲੀ ਮਿਲ ਜਾਂਦੀਆਂ ਹੈਗੀਆਂ, ਕੋਈ ਦਿੱਕਤ ਨਹੀਂ ਆਉਂਦੀ। ਪਟੇਟੋਜ਼ ਹੋ ਗਏ, ਆਲੂ ਆਪਣੀ ਸ਼ਕਰਕੰਦੀ, ਲੌਕੀ ਹੋ ਗਈ, ਅਰਬੀ, ਪਾਲਕ, ਪੰਪਕਿਨ ਹੋ ਗਿਆ, ਖੀਰਾ, ਗਾਜਰ। ਸੋ ਜਿੰਨਾ ਆਪਾਂ ਸਬਜ਼ੀਆਂ ਦਾ ਵੱਧ ਸੇਵਨ ਕਰਾਂਗੇ ਓਨਾ ਆਪਣਾ ਪੇਟ ਫੁੱਲ ਰਹੇਗਾ ਤੇ ਆਪਾਂ ਫਰਾਈਡ ਚੀਜ਼ਾਂ ਤੋਂ ਪਰਹੇਜ਼ ਕਰ ਸਕਦੇ ਹਾਂ। ਖਾਣੇ ਦਾ ਤਰੀਕਾ ਕਿਸ ਤਰ੍ਹਾਂ ਆਪਾਂ ਬਣਾ ਰਹੇ ਹਾਂ, ਯਾਨੀ ਉਹਨੂੰ ਤਲ ਕੇ ਜਾਂ ਪਕੌੜੇ ਦੀ ਫਾਰਮ 'ਚ, ਪੂੜੀ ਦੀ ਫਾਰਮ 'ਚ ਖਾਣ ਨਾਲੋਂ, ਜਿਵੇਂ ਪਕੌੜੇ, ਹਲਵਾ ਜਾਂ ਵੜਾ ਜਾਂ ਪਟੇਟੋ ਫਰਾਈਜ਼, ਵਰਤ ਵਾਲੀਆਂ ਫਰਾਈਜ਼ ਸਪੈਸ਼ਲ ਮਿਲਦੀਆਂ, ਉਹਨਾਂ ਦਾ ਸੇਵਨ ਕਰਨ ਨਾਲੋਂ ਜੇ ਆਪਾਂ ਸਾਦਾ ਖਾਣਾ ਖਾਈਏ, ਜਿਵੇਂ ਸਿੰਪਲ ਖਿਚੜੀ ਜਿਹੜੀ ਹੁੰਦੀ ਹੈ ਸਾਬੂਦਾਨੇ ਦੀ, ਤੇ ਸਬਜ਼ੀਆਂ ਪਾ ਕੇ ਵੈਜੀਟੇਬਲ ਸਾਬੂਦਾਨਾ ਖਿਚੜੀ ਬਣਾ ਸਕਦੇ ਹਾਂ, ਜਾਂ ਫਿਰ ਸਿੰਪਲ ਰੋਟੀ, ਇਹਨਾਂ ਵਿੱਚੋਂ ਕੋਈ ਵੀ, ਜਿਵੇਂ ਜਿਹੜੇ ਆਪਾਂ ਮਿਲੇਟਸ ਦੀ ਗੱਲ ਕੀਤੀ ਹੈ ਜਾਂ ਕੁੱਟੂ ਦੀ ਰੋਟੀ ਹੋ ਗਈ, ਜਾਂ ਡੋਸਾ ਬਣਾ ਸਕਦੇ ਹਾਂ, ਜਾਂ ਜਿਵੇਂ ਪੁਲਾਵ ਖਾ ਸਕਦੇ ਹਾਂ, ਸਮਕ ਰਾਈਸ ਪੁਲਾਵ ਜਿਹੜੇ ਹੁੰਦੇ ਆ ਰਾਇਤੇ ਦੇ ਨਾਲ ਜਿਹੜੀਆਂ ਸਬਜ਼ੀਆਂ ਹੈਗੀਆਂ ਉਹਨਾਂ ਨੂੰ ਸ਼ਾਮਿਲ ਕਰਕੇ ਤਾਂ ਕਾਫੀ ਪੌਸ਼ਟਿਕ ਖਾਣਾ ਬਣ ਸਕਦਾ। ਫਰੂਟਸ ਵੀ ਜਿਵੇਂ ਵਿੱਚ ਵਿੱਚ ਥੋੜੀ ਥੋੜੀ ਦੇਰ ਬਾਅਦ ਆਪਾਂ ਖਾ ਸਕਦੇ ਹਾਂ, ਜਿਹੜਾ ਆਪਾਂ ਕੋਸ਼ਿਸ਼ ਕਰਨੀ ਹੈ ਕਿ ਜਿਹੜਾ ਮਿੱਠਾ ਹੈ ਆਪਣਾ ਫਰੂਟਸ ਦੇ ਫਾਰਮ 'ਚ ਲਈਏ, ਰਾਦਰ ਦੈਨ ਜ਼ਿਆਦਾ ਖੀਰ ਜਾਂ ਹਲਵਾ ਜਾਂ ਜ਼ਿਆਦਾ ਸ਼ੂਗਰ ਵਾਲੀਆਂ ਚੀਜ਼ਾਂ। ਇਹ ਨਹੀਂ ਕਿ ਨਹੀਂ ਖਾਣੀਆਂ, ਬਟ ਇਹ ਕਦੇ ਕਦੇ ਥੋੜੀ ਮਾਤਰਾ 'ਚ ਜੇ ਆਪਾਂ ਇੰਜੋਏ ਕਰਦੇ ਹਾਂ ਤਾਂ ਕੋਈ ਨੁਕਸਾਨ ਨਹੀਂ ਕਰਦੀ, ਪਰ ਜੇ ਨਾ ਆਪਾਂ ਲਗਾਤਾਰ ਜ਼ਿਆਦਾ ਮਾਤਰਾ 'ਚ ਖਾਵਾਂਗੇ ਤਾਂ ਇਹਨਾਂ ਨਾਲ ਆਪਣਾ ਵੇਟ ਵੀ ਵੱਧ ਸਕਦਾ ਹੈ ਅਤੇ ਹੋਰ ਪ੍ਰੋਬਲਮਸ ਵੀ ਜੇ ਆਪਾਂ ਕਹੀਏ ਤਾਂ ਹੋ ਸਕਦੀਆਂ।
ਜੀ, ਆਸਟ੍ਰੇਲੀਆ 'ਚ ਰਹਿੰਦੇ ਹੋਏ ਜਿਹੜੇ ਪੰਜਾਬੀ ਮੂਲ ਦੇ ਲੋਕ ਹੈ ਜਾਂ ਭਾਰਤੀ ਮੂਲ ਦੇ ਲੋਕ ਹੈ, ਜ਼ਿਆਦਾਤਰ ਕਿਸੇ ਨਾ ਕਿਸੇ ਕੰਮਾਂ ਕਾਰਾਂ 'ਚ ਲੱਗੇ ਰਹਿੰਦੇ ਅਤੇ ਸਵੇਰੇ ਸਵੇਰੇ ਉੱਠ ਕੇ ਇੱਥੇ ਬਹੁਤ ਹੀ ਬਿਜ਼ੀ ਦਿਨ ਚਰਿਆ ਅਤੇ ਸਵੇਰੇ ਸਵੇਰੇ ਉੱਠ ਕੇ ਵਰਤ ਵਾਲਾ ਖਾਣਾ ਬਣਾਉਣਾ ਕਈਆਂ ਨੂੰ ਕਈ ਵਾਰ ਔਖਾ ਲੱਗਦਾ, ਅਤੇ ਕੋਈ ਈਜ਼ੀ ਰੈਸਿਪੀ ਹੋਵੇ ਪਰ ਹੈਲਦੀ ਰੈਸਿਪੀ ਹੋਵੇ ਜਿਹੜੇ ਲੰਬੇ ਸਮੇਂ ਤੱਕ ਭੁੱਖ ਨਾ ਲੱਗੇ ਜਿਹਦੇ ਨਾਲ, ਐਸੀ ਵੀ ਕੋਈ ਰੈਸਿਪੀ ਜੇ ਹੋਏ ਤਾਂ ਤੁਹਾਡੇ ਨਾਲ ਪਲੀਜ਼ ਸ਼ੇਅਰ ਕਰੋਗੇ?
ਹਾਂਜੀ, ਇੰਡੀਆ ਵਿੱਚ ਆਮ ਤੌਰ 'ਤੇ ਬਹੁਤ ਖੁੱਲ੍ਹਾ ਟਾਈਮ ਲਾ ਕੇ ਆਪਣੇ ਵਧੀਆ ਰੈਸਿਪੀਜ਼ ਬਣਦੀਆਂ, ਬਹੁਤ ਅੱਛੇ ਨਵਰਾਤਰੇ ਦਾ ਖਾਣਾ ਹੁੰਦਾ, ਬਟ ਜਿਵੇਂ ਤੁਸੀਂ ਕਿਹਾ ਕਿ ਇੱਥੇ ਟਾਈਮ ਦੀ ਸ਼ੋਰਟੇਜ ਕਰਕੇ ਸਭ ਰਸ਼ਡ ਹੁੰਦੇ ਆ, ਤਾਂ ਕਾਫੀ ਇੱਦਾਂ ਦੀਆਂ ਰੈਸਿਪੀਜ਼ ਹੈਗੀਆਂ ਜਿਹੜੀਆਂ ਆਪਾਂ ਬਣਾ ਸਕਦੇ ਹਾਂ। ਜਿਵੇਂ ਸਿੰਪਲ ਬ੍ਰੈਕਫਾਸਟ ਦੇ ਵਿੱਚ ਤੁਸੀਂ ਸਮੂਦੀ ਕੁਇਕ ਆਪਸ਼ਨ ਹੋ ਸਕਦੀ ਹੈ, ਜਿਹਦੇ 'ਚ ਤੁਸੀਂ ਫਰੂਟਸ ਪਾ ਸਕਦੇ ਹੈ ਜਾਂ ਫਿਰ ਆਪਣਾ ਯੋਗਟ ਪਾ ਸਕਦੇ ਹੋ, ਫਰੂਟ ਸਮੂਦੀ ਬਣਾ ਸਕਦੇ ਹੋ, ਜਾਂ ਜਿਵੇਂ ਬਨਾਨਾ ਵਾਲਨਟ ਸਮੂਦੀ ਬਣਾ ਸਕਦੇ ਹੋ, ਕਈ ਤਰ੍ਹਾਂ ਦੀਆਂ ਸਮੂਦੀ, ਸਪਿਨਚ ਵੀ ਪਾ ਸਕਦੇ ਹੋ, ਤਾਂ ਸਮੂਦੀ ਇੱਕ ਅੱਛੀ ਆਪਸ਼ਨ ਹੈਗੀ ਹੈ। ਜਾਂ ਤੁਸੀਂ ਜਿਵੇਂ ਸ਼ਾਮ ਨੂੰ ਹੀ ਪਹਿਲਾਂ ਥੋੜੀ ਕੁਆਂਟਿਟੀ 'ਚ ਕੁਛ ਚੀਜ਼ ਬਣਾ ਸਕਦੇ ਹੋ, ਜਿਵੇਂ ਦਲੀਆ ਬਣਾ ਲਿਆ ਅਤੇ ਉਹ ਤੁਸੀਂ ਅਗਲੇ ਦਿਨ ਬ੍ਰੈਕਫਾਸਟ ਦੇ ਵਿੱਚ ਵੀ ਖਾ ਸਕਦੇ ਹੋ। ਸੋ ਦਲੀਆ ਜਿਵੇਂ ਕਿ ਮਖਾਣਾ, ਰਾਜਗੀਰੇ ਦਾ ਆਟਾ ਹੋ ਗਿਆ, ਆਮੰਡ ਮਿਲਕ, ਜਾਂ ਸਿੰਪਲ ਤੁਸੀਂ ਜਿਹੜਾ ਹੈਗਾ ਆਪਣਾ ਸਕਿਨ ਮਿਲਕ ਦੇ ਵਿੱਚ ਵੀ ਯੂਜ਼ ਕਰ ਸਕਦੇ ਹੋ। ਕੁਛ ਚੀਜ਼ਾਂ ਦਾ ਧਿਆਨ ਰੱਖਣਾ, ਜਿਹੜਾ ਪ੍ਰੋਟੀਨ ਦੀ ਮਾਤਰਾ ਆਪਾਂ, ਕਿਉਂਕਿ ਆਪਾਂ ਇਹਦੇ 'ਚ ਦਾਲ ਨਹੀਂ ਖਾਂਦੇ ਜਾਂ ਜਿਹੜੀਆਂ ਪਲਸਿਸ ਲੈਗਿਊਮ ਗਰੁੱਪ ਉਹ ਨਹੀਂ ਖਾਂਦੇ ਵਰਤ ਦੇ ਵਿੱਚ, ਤਾਂ ਮੇਨ ਜਿਹੜਾ ਪ੍ਰੋਟੀਨ ਆਏਗਾ ਉਹ ਦੁੱਧ ਵਾਲੀਆਂ ਚੀਜ਼ਾਂ ਤੋਂ ਆਏਗਾ। ਸੋ ਜਿਵੇਂ ਪਨੀਰ ਤੁਸੀਂ ਬਣਾ ਸਕਦੇ ਹੋ, ਉਹਨੂੰ ਮੈਰੀਨੇਟ ਕਰਕੇ ਰੱਖ ਸਕਦੇ ਹੋ, ਤਾਂ ਉਹ ਇੱਕ ਕੁਇਕ ਆਪਸ਼ਨ ਬਣ ਜਾਂਦੀ ਹੈ, ਉਹਨੂੰ ਗ੍ਰਿਲ ਕਰ ਸਕਦੇ ਹੋ, ਏਅਰ ਫਰਾਇਰ ਦੇ ਵਿੱਚ ਐਡ ਕਰ ਸਕਦੇ ਹੋ। ਜਿਵੇਂ ਪੁਲਾਵ ਵੀ ਬਣਾ ਰਹੇ ਹੋ ਜਾਂ ਚੀਲੇ ਦਾ ਮਿਕਸਚਰ ਬਣਾ ਰਹੇ ਹੋ, ਜਾਂ ਕੋਈ ਵੀ ਟਿੱਕੀ ਹੈਗੀ ਆ, ਕਟਲੈਟ ਬਣਾ ਰਹੇ ਹੋ ਇਹਨਾਂ ਚੀਜ਼ਾਂ ਦੇ, ਤਾਂ ਉਹ ਸਾਰੀਆਂ ਚੀਜ਼ਾਂ ਤੁਸੀਂ ਪਹਿਲਾਂ ਪਲਾਨ ਕਰਕੇ ਬਣਾ ਕੇ ਉਹਨਾਂ ਨੂੰ ਫ੍ਰੀਜ਼ ਵੀ ਕਰ ਸਕਦੇ ਹੋ, ਨੈਕਸਟ ਡੇ ਤੁਸੀਂ ਆਪਣੇ ਲੰਚ ਲਈ ਲੈ ਕੇ ਜਾ ਸਕਦੇ ਹੋ। ਤੇ ਇਸ ਤੋਂ ਇਲਾਵਾ ਸਨੈਕਸ ਦੇ ਵਿੱਚ ਤੁਸੀਂ ਜਿਵੇਂ ਫਰੂਟਸ ਲੈ ਕੇ ਜਾ ਸਕਦੇ ਹੋ, ਈਜ਼ੀ ਆਪਸ਼ਨ ਹੈਗੀ ਹੈ, ਜਿਹੜੇ ਆਪਣੇ ਮਖਾਣੇ ਹੁੰਦੇ ਆ, ਰੋਸਟਿਡ ਮਖਾਣੇ, ਉਹ ਵੀ ਕਾਫੀ ਅੱਛੀ ਆਪਸ਼ਨ ਹੈ। ਡਰਾਈ ਫਰੂਟਸ ਈਜ਼ੀ ਆਪਸ਼ਨ ਹੈਗੀ ਹੈ, ਤੁਸੀਂ ਕੈਰੀ ਕਰ ਸਕਦੇ ਹੋ ਆਪਣੇ ਨਾਲ। ਤੇ ਸਭ ਤੋਂ ਇੰਪੋਰਟੈਂਟ ਚੀਜ਼ ਹੈ ਪਾਣੀ, ਹਾਈਡਰੇਸ਼ਨ ਦਾ ਬਹੁਤ ਧਿਆਨ ਰੱਖਣਾ। ਚਾਹ ਕਾਫੀ ਦੇ ਸੇਵਨ ਨਾਲ ਕਈ ਵਾਰ ਜ਼ਿਆਦਾ ਡੀਹਾਈਡਰੇਸ਼ਨ ਹੋ ਜਾਂਦੀ ਹੈ, ਜਾਂ ਵੈਸੇ ਪਾਣੀ ਦੀ ਮਾਤਰਾ ਬਹੁਤ ਆਮ ਤੌਰ ਤੇ ਲੋਕ ਘੱਟ ਪੀਂਦੇ ਆ। ਸੋ ਉਹਦੇ ਲਈ ਤੁਸੀਂ ਨਾਰੀਅਲ ਪਾਣੀ, ਸਾਦਾ ਪਾਣੀ, ਨਿੰਬੂ ਪਾਣੀ ਜਾਂ ਲੱਸੀ ਜਾਂ ਮਿਲਕ ਸ਼ੇਕ ਵੀ ਤੁਸੀਂ ਲੈ ਸਕਦੇ ਹੋ। ਹੋਰ ਇੱਕ ਬਹੁਤ ਅੱਛੀ ਜੋ ਚੀਜ਼ ਮੈਂ ਸੁਜੈਸਟ ਕਰੂੰਗੀ ਨਵਰਾਤਰੇ ਦੇ ਵਿੱਚ, ਕਿਉਂਕਿ ਇਹ ਮਿਲਟਸ ਦੇ ਇੰਨੇ ਜ਼ਿਆਦਾ ਫਾਇਦੇ ਹੁੰਦੇ ਆ, ਜਿਹੜੇ ਆਪਾਂ ਨੋਰਮਲ ਆਮ ਤੌਰ ਤੇ ਖਾਂਦੇ ਹਾਂ, ਰਾਈਸ ਖਾਂਦੇ ਹਾਂ ਜਾਂ ਫਿਰ ਆਪਾਂ ਕਣਕ ਖਾਂਦੇ ਹਾਂ ਜਾਂ ਆਮ ਤੌਰ ਤੇ ਜਿਹੜੇ ਵੀ ਅਨਾਜ ਖਾਂਦੇ ਹਾਂ, ਉਹਨਾਂ ਤੋਂ ਬਿਨਾਂ ਜਿਹੜੇ ਨਵਰਾਤਰੀ 'ਚ ਆਪਾਂ ਖਾਂਦੇ ਹਾਂ, ਮਿਲਟਸ ਖਾਂਦੇ ਹਾਂ ਜਾਂ ਕੁੱਟੂ ਦਾ ਆਟਾ ਹੋ ਗਿਆ, ਸਾਬੂਦਾਨਾ, ਐਮਰੰਥ ਹੋ ਗਿਆ, ਇਹਨਾਂ ਦੇ ਇੰਨੇ ਫਾਇਦੇ ਹੈਗੇ, ਇਹਨਾਂ 'ਚ ਇੰਨਾ ਅੱਛਾ ਨਿਊਟ੍ਰੀਐਂਟਸ ਹੈਗਾ ਕਿ ਜੋ ਆਪਾਂ ਆਮ ਦਿਨਾਂ 'ਤੇ ਨਹੀਂ ਲੈਂਦੇ। ਜਿਵੇਂ ਐਮਰੰਥ ਦੇ ਤੁਸੀਂ ਜਾਂ ਜਿਹੜੇ ਆਪਣਾ ਹੈਗਾ ਰਾਜਗੀਰੇ ਦਾ ਆਟਾ, ਇਹਦੇ ਸਪਰਾਊਟਸ ਵੀ ਬਣ ਜਾਂਦੇ ਆ, ਇਹਨਾਂ ਨੂੰ ਤੁਸੀਂ ਸਮੂਦੀਜ਼ 'ਚ ਵੀ ਪਾ ਸਕਦੇ ਹੋ, ਤਾਂ ਇਹਦੇ ਨਾਲ ਬਹੁਤ ਅੱਛਾ ਇਹਦਾ ਖਾਣਾ ਹੋਰ ਪੌਸ਼ਟਿਕ ਬਣ ਜਾਂਦਾ। ਤੇ ਇਹ ਜਿਹੜੇ ਖਾਣੇ ਆ, ਇਹ ਇੱਕ ਤਰ੍ਹਾਂ ਨਾਲ ਤੁਸੀਂ ਆਪਣਾ ਇਹਨੂੰ ਗੱਟ ਰੀਸੈਟ ਮੈਕਨਿਜ਼ਮ ਵੀ ਕਹਿ ਸਕਦੇ ਹੋ, ਕਿ ਆਮ ਤੌਰ ਤੇ ਆਪਾਂ ਕਣਕ ਵਗੈਰਾ ਖਾ ਰਹੇ ਹਾਂ, ਪਰ ਜਦੋਂ ਆਪਾਂ ਇਹ ਖਾਣੇ ਐਡ ਕਰਦੇ ਹਾਂ ਤਾਂ ਆਪਣੇ ਪੇਟ ਨੂੰ, ਗੱਟ ਨੂੰ ਜਿਹੜੇ ਹੈ ਚੰਗੇ ਮਾਈਕਰੋਬਸ ਮਿਲਦੇ ਆ, ਜਿਹਦੇ ਨਾਲ ਵਰਾਇਟੀ ਜਿੰਨੀ ਬੇਸਿਕਲੀ ਹੋਊਗੀ ਉਹਨਾਂ ਤੁਹਾਡੀ ਗੱਟ ਹੈਲਥ ਅੱਛੀ ਹੋਊਗੀ, ਤੇ ਉਹਦੇ ਨਾਲ ਤੁਹਾਡਾ ਵੇਟ ਤੇ ਇਫੈਕਟ ਹੋਏਗਾ, ਤੁਹਾਡਾ ਇਮਿਊਨਿਟੀ ਤੇ ਅੱਛਾ ਇਫੈਕਟ ਹੋਏਗਾ। ਸੋ ਇਹ ਸਾਰੀਆਂ ਚੀਜ਼ਾਂ ਦਾ ਬਹੁਤ ਧਿਆਨ ਰੱਖਣਾ ਜ਼ਰੂਰੀ ਹੈਗਾ।
ਜੀ, ਜਿਵੇਂ ਕਿ ਤੁਸੀਂ ਹੁਣੇ ਗੱਟ ਹੈਲਥ ਬਾਰੇ ਜ਼ਿਕਰ ਕੀਤਾ, ਇਹ ਅੱਜ ਕੱਲ ਦੇ ਲੋਕਾਂ ਵਿੱਚ ਹੁਣ ਇੱਕ ਜਾਗਰੂਕਤਾ ਦਾ ਵਿਸ਼ਾ ਬਣ ਗਿਆ, ਤੇ ਨਰਾਤਿਆਂ ਦੇ ਵਰਤ ਤਾਂ ਕਈ ਸਦੀਆਂ ਤੋਂ ਰੱਖੇ ਜਾ ਰਹੇ ਨੇ, ਇਹਨਾਂ ਵਿੱਚ ਸ਼ਾਮਿਲ ਕੀਤਾ ਗਿਆ, ਜਿਹੜਾ ਖਾਣਾ ਹੈ ਉਹ ਵੀ ਪਰੰਪਰਾਵਾਂ ਵਿੱਚ ਸ਼ਾਮਿਲ ਹੈ, ਪਰ ਇਹਨਾਂ ਸਾਰਿਆਂ ਵਿੱਚ ਗੱਟ ਹੈਲਥ ਬਾਰੇ ਕਿਵੇਂ ਧਿਆਨ ਦਿੱਤਾ ਗਿਆ?
ਜਿਹੜੀਆਂ ਆਪਣੀਆਂ ਪੁਰਾਣੀ ਰੂਟਸ ਨਾਲ ਕਨੈਕਟਡ ਰਹਿਣਾ ਵੀ ਬਹੁਤ ਜ਼ਰੂਰੀ ਹੈਗਾ। ਜੇ ਵਰਤ ਦਾ ਇੱਕ, ਜੇ ਆਪਾਂ ਕਹੀਏ, ਇਹ ਤਾਂ ਸਾਇੰਟੀਫਿਕਲੀ ਬੈਕਡ ਐਵੀਡੈਂਸ ਵੀ ਹੈਗਾ, ਜੇ ਆਪਾਂ ਵਰਤ ਸਹੀ ਤਰੀਕੇ ਨਾਲ ਕਰੀਏ ਤਾਂ ਉਹਦੇ ਸਰੀਰ ਨੂੰ ਬਹੁਤ ਫਾਇਦੇ ਹੁੰਦੇ ਆ। ਉਹ ਸ਼ੂਗਰ ਵਾਲੇ ਪੇਸ਼ੈਂਟ ਲਈ ਵੀ ਚੰਗਾ ਹੈਗਾ, ਉਹ ਕਿਸੇ ਵੀ ਬਿਮਾਰੀ ਲਈ ਚੰਗਾ ਹੈਗਾ, ਕਿਉਂਕਿ ਤੁਸੀਂ ਆਪਣੇ ਪੇਟ ਨੂੰ ਇੱਕ ਤਰ੍ਹਾਂ ਨਾਲ ਰੈਸਟ ਦੇ ਰਹੇ ਹੋ, ਕਿਉਂਕਿ ਕਈ ਵਾਰ ਆਪਾਂ ਨੂੰ ਰੈਸਟ ਨਹੀਂ ਦਿੰਦੇ, ਆਪਾਂ ਅਨਹੈਲਦੀ ਖਾਣਾ ਆਪਣੇ ਜਿਹੜੇ ਗੱਟ ਦੇ ਅੰਦਰ ਐਡ ਕਰੀ ਜਾਂਦੇ ਜਿਹਦੇ ਨਾਲ ਬੈਡ ਬੈਕਟੀਰੀਆ ਬਣਦੇ ਆ। ਸੋ ਇਹਦਾ ਸਾਰੀਆਂ ਚੀਜ਼ਾਂ ਦਾ ਲੋਜਿਕ ਹੁੰਦਾ, ਤੇ ਬਹੁਤ ਸੋਹਣੀ ਗੱਲ ਤੁਸੀਂ ਕਹੀ ਹੈਗੀ ਹੈ, ਬਟ ਇਹ ਸਾਰਾ ਲਿੰਕ ਹੈਗਾ। ਹੁਣ ਉਹੀ ਚੀਜ਼ਾਂ ਰਿਸਰਚ ਕਹਿ ਰਹੀ ਹੈ, ਬੇਸਿਕਲੀ ਇਹ ਜਿਹੜੇ ਨਵਰਾਤਰੀ 'ਚ ਆਪਾਂ ਖਾਣੇ, ਮਿਲਟਸ ਵਗੈਰਾ ਖਾਸ ਤੌਰ 'ਤੇ ਖਾਂਦੇ ਹਾਂ, ਜੇ ਆਪਾਂ ਵੈਸੇ ਆਮ ਦਿਨਾਂ ਵਿੱਚ ਵੀ ਖਾਈਏ ਤਾਂ ਬਹੁਤ ਅੱਛੇ ਹੁੰਦੇ ਨੇ। ਤੇ ਇੱਕ ਇੰਪੋਰਟੈਂਟ ਹੋਰ ਚੀਜ਼ ਹੈ ਕਿ ਜਿਵੇਂ ਆਪਾਂ ਹੁਣ ਵਰਤ ਹੈ ਇੱਕ ਰਿਲੀਜੀਅਸ ਚੀਜ਼ ਹੈਗੀ ਹੈ ਤਾਂ ਉੱਥੇ ਆਪਾਂ ਪੂਜਾ ਕਰਕੇ ਖਾਂਦੇ ਹਾਂ, ਪੂਜਾ ਪਾਠ ਕਰਕੇ ਖਾਂਦੇ ਹਾਂ। ਸਭ ਤੋਂ ਇੰਪੋਰਟੈਂਟ ਹੈ ਕਿ ਆਪਣੇ 5 ਸੈਂਸਿਸ ਇਸਤੇਮਾਲ ਕਰਕੇ ਖਾਣਾ ਖਾਓ, ਆਰਾਮ ਨਾਲ ਖਾਓ, ਬਜਾਏ ਦੇ ਕਿ ਆਪਾਂ ਰਸ਼ ਚ ਖਾ ਰਹੇ ਹਾਂ, ਟੀਵੀ ਦੇਖ ਕੇ ਖਾ ਰਹੇ ਹਾਂ। ਉਹਦੇ ਨਾਲ ਕੀ ਹੈ ਕਿ ਤੁਹਾਨੂੰ ਤੁਹਾਡੇ ਹੰਗਰ ਫੁੱਲਨੈਸ ਕਿਊਜ ਜਿਹੜੇ ਹੁੰਦੇ ਆ ਕਿ ਕਿੰਨੀ ਭੁੱਖ ਹੈ, ਕਦੋਂ ਆਪਾਂ ਫੁੱਲ ਹੋ ਗਏ ਹਾਂ, ਉਹਨਾਂ ਦਾ ਬੋਡੀ ਨੂੰ ਪਤਾ ਲੱਗੇਗਾ। ਜਦੋਂ ਆਪਾਂ ਟੀਵੀ ਦੇਖ ਕੇ ਖਾ ਰਹੇ ਹਾਂ ਤਾਂ ਇੱਕਦਮ ਜ਼ਿਆਦਾ ਖਾਧਾ ਜਾਂਦਾ ਹੈਗਾ। ਤੇ ਇੱਕ ਜਦੋਂ ਪੂਜਾ ਪਾਠ ਕਰਦੇ ਹਾਂ, ਸ਼ੁਕਰਾਨਾ ਕਰਦੇ ਹਾਂ, ਉਹ ਪੋਜ਼ਿਟਿਵਿਟੀ ਆਉਂਦੀ ਹੈ ਬੋਡੀ ਦੇ ਅੰਦਰ, ਉਹ ਡਾਈਜੈਸ਼ਨ ਵੀ ਅੱਛੀ ਹੁੰਦੀ ਹੈ, ਅਬਜ਼ੋਰਪਸ਼ਨ ਖਾਣੇ ਦੀ ਅੱਛੀ ਹੁੰਦੀ ਹੈ। ਸੋ ਇਹ ਸਾਰੀਆਂ ਚੀਜ਼ਾਂ ਬਹੁਤ ਅੱਛਾ, ਇਹਨਾਂ ਦਾ ਇੱਕ ਪਰਪਸ ਹੈਗਾ, ਬਹੁਤ ਅੱਛਾ ਇੱਕ ਜਿਵੇਂ ਕਹਿ ਸਕਦੇ ਹਾਂ ਕਿ ਸਾਇੰਟੀਫਿਕਲੀ ਵੀ ਆਪਾਂ ਕਹਿੰਦੇ ਹਾਂ ਕਿ ਉਹਨਾਂ ਜੇ ਆਪਾਂ ਇਹ ਚੀਜ਼ਾਂ ਦੇਖਦੇ ਹਾਂ ਤੇ ਇਹਨਾਂ ਦੇ ਆਪਣੇ ਫਾਇਦੇ ਹੈਗੇ ਆ। ਸੋ ਮਾਇੰਡਫੁਲ ਈਟਿੰਗ ਜਿਹਨੂੰ ਬੇਸਿਕਲੀ ਹੁਣ ਕਹਿ ਦਿੰਦੇ ਹਾਂ। ਸਭ ਤੋਂ ਚੰਗੀ ਚੀਜ਼ ਹੈ ਕਿ ਆਸਟ੍ਰੇਲੀਆ ਆ ਕੇ ਇੰਨਾ ਜ਼ਿਆਦਾ ਹਾਰਡ ਨਹੀਂ ਹੁੰਦਾ, ਮੁਸ਼ਕਿਲ ਨਹੀਂ ਹੁੰਦਾ ਇਹ ਸਭ ਚੀਜ਼ਾਂ ਲੈਣੀਆਂ ਤੇ ਤੁਸੀਂ ਆਪਣੇ ਰੂਟਸ ਨਾਲ ਵੀ ਕਨੈਕਟਡ ਹੁੰਦੇ ਹੋ।
ਗਗਨ ਜੀ, SBS ਪੰਜਾਬੀ ਨੂੰ ਆਪਣਾ ਵਡਮੁੱਲਾ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਜੀ, ਥੈਂਕ ਯੂ ਸੋ ਮਚ
ਜੀ। SBS ਪੰਜਾਬੀ ਦੀ ਸਮੁੱਚੀ ਟੀਮ ਵੱਲੋਂ ਤੁਹਾਨੂੰ ਵੀ ਨਰਾਤਿਆਂ ਦੀ ਤੇ ਆਉਣ ਵਾਲੇ ਤਿਉਹਾਰਾਂ ਦੀ ਬਹੁਤ ਬਹੁਤ ਸ਼ੁਭ ਕਾਮਨਾਵਾਂ।
ਤੁਹਾਨੂੰ ਵੀ ਜੀ ਨਵਰਾਤਰੀ ਦੀਆਂ ਬਹੁਤ ਬਹੁਤ ਵਧਾਈਆਂ ਸਾਰੇ ਦਰਸ਼ਕਾਂ ਨੂੰ ਜੀ।
ਜੀ ਹਾਂ ਦੋਸਤੋ, SN ਗਗਨ ਸੰਧੂ ਜੀ, ਤੁਹਾਨੂੰ ਇਹਨਾਂ ਨਾਲ ਕੀਤੀ ਸਾਡੀ ਗੱਲਬਾਤ ਕਿੱਦਾਂ ਦੀ ਲੱਗੀ? ਤੁਸੀਂ ਨਰਾਤੇ ਮਨਾਉਂਦੇ ਹੋ ਜਾਂ ਨਹੀਂ ਮਨਾਉਂਦੇ, ਤੇ ਆਸਟ੍ਰੇਲੀਆ ਵਿੱਚ ਰਹਿੰਦੇ ਹੋਇਆਂ ਭਾਰਤੀ ਤਿਉਹਾਰ ਮਨਾਉਣ ਦਾ ਤੁਹਾਡਾ ਤਜਰਬਾ ਕਿਵੇਂ ਦਾ ਰਿਹਾ ਤੁਸੀਂ ਸਾਨੂੰ ਦੱਸ ਸਕਦੇ ਹੋ ਜੀ। ਤੁਸੀਂ ਸਾਡੇ ਨਾਲ ਫੇਸਬੁੱਕ, ਟਵਿੱਟਰ ਦੇ ਨਾਲ ਨਾਲ ਹੁਣ ਇੰਸਟਾਗ੍ਰਾਮ ਤੇ ਵੀ ਸਾਂਝ ਪਾ ਸਕਦੇ ਹੋ ਤੇ ਆਪਣਾ ਤਜੁਰਬਾ ਸਾਂਝਾ ਕਰ ਸਕਦੇ ਹੋ। ਤੁਸੀਂ SMS ਰਾਹੀਂ ਵੀ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। SMS ਕਰਨ ਲਈ ਸਾਡਾ ਨੰਬਰ ਹੈ 0437999767, ਜਾਣੀ ਕਿ 0439-799-767। ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਸ਼ਾਇਨਾ ਕਾਲਰਾ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਇਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।